ਤੁਸੀਂ ਹੋ SBS ਪੰਜਾਬੀ ਦੇ ਨਾਲ।
ਲੇਬਰ ਅਤੇ ਕੋਲੀਸ਼ਨ ਦੋਵੇਂ ਆਪਣੇ ਪ੍ਰਮਾਣ ਪੱਤਰਾਂ ਵਿੱਚ ਮਹਾਮਾਰੀ ਤੋਂ ਬਾਹਰ ਨਿਕਲਣਾ ਇੱਕ ਮੁੱਖ ਚੋਣ ਮੁੱਦਾ ਬਣਾਉਣ ਲਈ ਤਿਆਰ ਹਨ। ਮੰਗਲਵਾਰ 1 ਫਰਵਰੀ ਨੂੰ ਇੱਕ ਵੱਡੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਵਾਇਰਸ ਨਾਲ ਪ੍ਰਭਾਵਿਤ ਖੇਤਰ ਵਿੱਚ ਬਜ਼ੁਰਗ ਦੇਖਭਾਲ ਕਰਮਚਾਰੀਆਂ ਲਈ $200 ਮਿਲੀਅਨ ਤੋਂ ਵੱਧ ਨਗਦ ਭੁਗਤਾਨ ਦਾ ਵਾਅਦਾ ਕੀਤਾ। ਇਹ ਬਿਆਨ ਇੱਕ ਪ੍ਰਮੁੱਖ ਓਪੀਨੀਅਨ ਪੋਲ ਤੋਂ ਬਾਅਦ ਆਇਆ ਹੈ। ਇਹ ਪੋਲ ਸਰਕਾਰ ਨੂੰ ਸਤੰਬਰ 2018 ਤੋਂ ਬਾਅਦ ਹੁਣ ਸਭ ਤੋਂ ਬੁਰੀ ਸਥਿਤੀ ਵਿੱਚ ਦਰਸਾਉਂਦੀ ਹੈ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਜਿਵੇਂ ਚੋਣ ਨੇੜੇ ਆ ਰਹੀ ਹੈ, ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ੀ ਉਹਨਾਂ ਮੁੱਦਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਨ੍ਹਾਂ ਨੇ ਗਰਮੀਆਂ ਵਿੱਚ ਦਬਦਬਾ ਬਣਾਈ ਰੱਖਿਆ, ਜਿਵੇਂ ਓਮਿਕਰੋਨ ਵਿੱਚ ਵਾਧਾ ਤੇ ਰੈਪਿਡ ਐਂਟੀਜਨ ਟੈਸਟਸ ਦੀ ਘਾਟ।
I say this to the government. If they're saying to Australians that they're not worth a few dollars to get a rapid antigen test, then they are kidding themselves.
ਭਾਵੇਂ ਲੇਬਰ ਸਾਰੇ ਆਸਟ੍ਰੇਲੀਅਨਾਂ ਲਈ ਮੁਫਤ ਰੈਪਿਡ ਐਂਟੀਜਨ ਟੈਸਟਸ ਦੇ ਵਾਅਦੇ ਨੂੰ ਪ੍ਰਚਾਰ ਰਹੀ ਹੈ, ਪਰ ਉਹ ਅਜੇ ਇਹ ਦੱਸਣ ਵਿੱਚ ਅਸਮਰੱਥ ਹੈ ਕਿ ਇਸ ਦੀ ਸੰਭਾਵੀ ਕੀਮਤ ਕਿੰਨੀ ਹੋਵੇਗੀ। ਸਰਕਾਰ ਮੰਨਦੀ ਹੈ ਕਿ ਨਿਰਾਸ਼ਾ ਵੱਧ ਰਹੀ ਹੈ। ਲੇਬਰ ਦੀ ਪ੍ਰਾਇਮਰੀ ਵੋਟ 41% ਤੱਕ ਵੱਧ ਗਈ ਹੈ ਤੇ ਗੱਠਜੋੜ ਦੀ 2% ਡਿੱਗ ਕੇ 34 ਹੋ ਗਈ ਹੈ। ਦੋ ਪਾਰਟੀਆਂ ਦੀ ਤਰਜੀਹ ਸ਼੍ਰੇਣੀ ਵਿੱਚ ਗੱਠਜੋੜ ਵਿਰੋਧੀ ਧਿਰ ਤੋਂ 56 ਦੇ ਮੁਕਾਬਲੇ 44 ਤੋਂ ਪਿੱਛੇ ਹੈ। ਸਤੰਬਰ 2018 ਵਿੱਚ ਲੀਡਰਸ਼ਿਪ ਪਲਟ ਤੋਂ ਬਾਅਦ ਇਹ ਸਭ ਤੋਂ ਮਾੜਾ ਨਤੀਜਾ ਹੈ। ਸਕਾਟ ਮੋਰਿਸਨ ਵੀ ਪਸੰਦੀਦਾ ਪ੍ਰਧਾਨ ਮੰਤਰੀ ਵਜੋਂ ਲਾਭ ਗੁਆ ਰਹੇ ਹਨ ਤੇ ਐਂਥਨੀ ਐਲਬਨੀਜ਼ੀ ਤੋਂ ਥੋੜ੍ਹਾ ਹੀ ਅੱਗੇ ਹਨ। ਗੱਠਜੋੜ ਕੁਝ ਆਰਾਮ ਲਈ ਅਤੀਤ ਵੱਲ ਦੇਖ ਰਹੀ ਹੈ। ਖਜਾਨਚੀ ਜੋਸ਼ ਫ੍ਰਾਈਡਨਬਰਗ ਕਹਿੰਦੇ ਹਨ,
Many political obituaries were written ahead of the 2019 election and many false prophecies were made by those in the media, dare I say it, and our political opponents, and they turned out to be wrong.
ਪੋਲ ਇਹ ਵੀ ਦਰਸਾਉਂਦੀ ਹੈ ਕਿ ਬਹੁ ਗਿਣਤੀ ਵੋਟਰ ਲੇਬਰ ਨੂੰ ਦੇਸ਼ ਨੂੰ ਮਹਾਮਾਰੀ ਚੋਂ ਕੱਢਣ ਲਈ ਬਿਹਤਰ ਪਾਰਟੀ ਵਜੋਂ ਦੇਖਦੇ ਹਨ। ਪਰ ਓਪੀਨੀਅਨ ਪੋਲਸ ਪਹਿਲਾਂ ਵੀ ਗਲਤ ਰਹਿ ਚੁੱਕੀਆਂ ਹਨ। ਲੇਬਰ ਦੇ ਸਿਹਤ ਬੁਲਾਰੇ ਮਾਰਕ ਬਟਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਚੋਣਾਂ ਦੇ ਦਿਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ।
The only poll ultimately that counts is election day. But I will say this, Australians are getting sick of a Prime Minister who never takes responsibility, who never listens to expert advice, and always goes missing in action in the middle of a crisis.
ਖਜਾਨਚੀ ਦਾ ਕਹਿਣਾ ਹੈ ਕਿ ਚੋਣਾਂ ਨੂੰ ਅਜੇ ਕੁਝ ਸਮਾਂ ਬਾਕੀ ਹੈ।
There is still a number of months to the next election and the Australian people will make their decision then and there after what will be no doubt a hard-fought campaign.
ਕੋਰੋਨਾਵਾਇਰਸ ਦੇ ਓਮਿਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਹੋਈਆਂ ਗਰਮੀਆਂ ਤੋਂ ਬਾਅਦ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਹੁਣ ਆਪਣੇ ਏਜੰਡੇ ਨੂੰ ਰੀਸੈਟ ਕਰਨਗੇ, ਜਿਸ ਵਿੱਚ ਕੈਨਬਰਾ ਦੇ ਨੈਸ਼ਨਲ ਪ੍ਰੈਸ ਕਲੱਬ ਵਿੱਚ ਇੱਕ ਪ੍ਰਮੁੱਖ ਭਾਸ਼ਣ ਵਿੱਚ ਬਜ਼ੁਰਗ ਦੇਖਭਾਲ ਕਰਮਚਾਰੀਆਂ ਲਈ $209 ਮਿਲੀਅਨ ਦੇ ਵਾਧੇ ਦਾ ਐਲਾਨ ਵੀ ਸ਼ਾਮਲ ਹੈ। ਬਜ਼ੁਰਗ ਦੇਖਭਾਲ ਸੈਟਿੰਗ ਵਿੱਚ ਸਰਕਾਰੀ ਸਬਸਿਡੀ ਵਾਲੇ ਘਰ ਵਿੱਚ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਅਤੇ ਸਰਕਾਰੀ ਸਬਸਿਡੀ ਵਾਲੀ ਰਿਹਾਇਸ਼ ਵਿੱਚ ਸਿੱਧੀ ਦੇਖਭਾਲ, ਭੋਜਨ ਜਾਂ ਸਫਾਈ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ $400 ਤੱਕ ਦੇ 2 ਨਕਦ ਭੁਗਤਾਨ ਕੀਤੇ ਜਾਣਗੇ। ਪਹਿਲੀ ਅਦਾਇਗੀ ਫਰਵਰੀ ਵਿੱਚ ਕੀਤੀ ਜਾਵੇਗੀ ਅਤੇ ਦੂਜੀ ਮਈ ਦੇ ਸ਼ੁਰੂ ਵਿੱਚ ਆਵੇਗੀ। ਇਹ ਕੋਵਿਡ ਸੰਕਟ ਕਾਰਨ ਬਜ਼ੁਰਗਾਂ ਦੀ ਦੇਖਭਾਲ ਅਤੇ ਸਟਾਫ ਦੀ ਛੁੱਟੀ ਉੱਤੇ ਵੱਧਦੇ ਦਬਾਅ ਤੋਂ ਬਾਅਦ ਆਇਆ ਹੈ। ਇਹ ਜਾਣਕਾਰੀ SBS ਨਿਊਜ਼ ਦੀ ਸ਼ੁਭਾ ਕ੍ਰਿਸ਼ਨਨ ਅਤੇ ਪੈਬਲੋ ਵਿਨਾਲੇਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।